दंडौत वंदन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कहो मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी हो रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा सी झूलन सिंह दा। प्रसंग इथों तक पहुंचा है कि बाहर एकांत दे विच बैठ के झूलन सिंह दुतारे साज नूं वजा रहा सी। माता सुंदरी जी दी दासी ने आख्या इत्थे बैठा क्यों वजा रहा है अंदर आण के वजा। कल इथों तक कथा पहुंची सी अज इथों अगे मैं प्रारंभ करदा। सुन झूलन सिंह बूझत है माता कह किदों तुम कह। जदों दासी ने आख्या कि अंदर आण के वजा झूलन सिंह उस नूं पुछदा है दासी नूं कहिंदा है कि ए माता जी कह रहे ने या कि तू ही मैनूं अंदर बुला रही। माता कह ना हों ही कहो रसना होण देहो इम चाहो। अगों दासी कहिंदी है कि नहीं माता जी ते नहीं कह रहे मैं ही तेनू अंदर बुला रही है पर कहिंदी है कि मैं तेनू इस गल दा भरोसा देंदी हां कि माता जी नू तेरे उते मैं गुस्से नहीं होण देंगी। सुन झूलन सिंह तां पधारा सुर को करत बजाए दोतारा। दासी दी गल नू सुन के झूलन सिंह अगे चला गया है ते सुर करके उसने अपना दोतारा वजाउणा शुरू कीता। सुंदरी सों दासी कह दई सिंह दोतारा वायन ठई। माता सुंदरी जी नू दासी ने आख्या कि ए सिंह जेड़ा है ए दोतारा वजा रहा। बूझो मात शब्द को गावे कहो न गावे इमो बजावे। माता सुंदरी जी ने दासी नू आख्या कहिंदी है कि केड़ा शब्द गावेगा। अगों दासी कहिंदी है माता जी ए गाउंदा नहीं है ए सिर्फ साज वजाउंदा ही। केतक चिर में बैठ बजायो उठ झूलन सिंह बहुर सुदायो। थोड़ा चिर इसे तरीके दे नाल झूलन सिंह ने अपने साज नू वजाया ते फिर उथों उठ के चलिया गया। गोर अखेर गए तिस काला आए संध्या परी कृपाला। ग्रंथाकार भाई संतोख सिंह जी लिखदे ने कि सवेर दा समा सी ते सतगुरु गोविंद सिंह सच्चे पातशाह जी सवेर तो ही शिकार खेडण दे वास्ते गए होए सन। जदों शामा पईयां ते कृपालू सतगुरु सच्चे पातशाह जी वापस परते। چولن سنگ من بکھے بیچاری غیرت اد کر دے میں تاری گرنتھاکار پائے سنتوکھ سنگھ جی لکھدے نے کہ چولن سنگھ نے اپنے من دے وچ کچھ وچار کیتی غیرت اد کر دے میں تاری تے کوی سنتوکھ سنگھ جی لکھدے نے اودے من دے وچ بڑی غیرت آئی संपादक जी लिखते ने के चूलन सिंह ने गाया कुछ नहीं सिर्फ साज वजाया मात्र है ते फिर शर्म खा रहा है के मैं वजाया भी क्यों वजाउन दे नाल नाल मैनु शब्द गाना चाहिए सी मुझते मन मत पी अदकाई जे होए मम पगनी के माई कवि संतोख सिंह जी लिखते ने कि चूलन सिंह अपने मन दे विच सोचता है कि मैं बहुत वड्डी मन मत कीती है माता जी दी जगह दे उते जेकर मेरी मां हुंदी या मेरी भैन हुंदी तहां कहां मैं एव बजावो तब तो लाज तरों हट जावो ਤਾਂ ਮੈਂ ਕਦੇ ਵੀ ਜਾ ਕੇ ਮੈਂ ਸਾਜ ਇਸ ਤਰ੍ਹਾਂ ਨਹੀਂ ਸੀ ਵਜਾਉਣਾ ਮੈਨੂੰ ਲਾਜ ਆਉਣੀ ਸੀ ਮੈਨੂੰ ਸ਼ਰਮ ਆਉਣੀ ਸੀ ਤੇ ਮੈਂ ਹਟ ਕੇ ਵਾਪਸ ਪਰਤਣਾ ਸੀ ਬਹੁਤ ਦੁੱਖ ਪਾਏ ਅਦਕ ਪਛਤਾਇਓ ਕਿਉਂ ਗੁਰ ਮਹਿਲਾ ਨਿਕਟ ਬਜਾਇਓ ਚੂਲਣ ਸਿੰਘ ਬੜਾ ਦੁਖੀ ਹੋਇਆ ਬਹੁਤਾ ਜਿਆਦਾ ਓਹਨੇ ਪਛਤਾਵਾ ਵੀ ਕੀਤਾ ਕਿ ਸਤਿਗੁਰਾਂ ਦੇ ਮਹਿਲਾਂ ਦੇ ਕੋਲ ਭਾਵ ਕੇ ਸੁੰਦਰੀ ਜੀ ਦੇ ਕੋਲ ਜਾ ਕੇ ਮੈਂ ਕਿਉਂ ਸਾਜ ਵਜਾਇਆ ਨੇਮ ਕਰਿਓ ਬੋਲਣ ਕੋ ਤਬੈ ਤਾਰੀ ਮੌਣ ਯਾਰ ਬਲ ਸਬੈ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜ਼ਿੰਦਗੀ ਭਰ ਦੇ ਵਾਸਤੇ ਉਸ ਵੇਲੇ ਚੂਲਣ ਸਿੰਘ ਨੇ ਇੱਕ ਨੇਮ ਧਾਰਨ ਕੀਤਾ ਹੈ ਇੱਕ ਪ੍ਰਣ ਧਾਰਨ ਕੀਤਾ ਹੈ ਉਹਨੇ ਇਹ ਪ੍ਰਣ ਧਾਰਨ ਕੀਤਾ ਕਿ ਸਾਰੀ ਜ਼ਿੰਦਗੀ ਕਦੇ ਮੈਂ ਬੋਲਾਂਗਾ ਨਹੀਂ ਐਸਾ ਕਠਨ ਉਸਨੇ ਪ੍ਰਣ ਧਾਰਨ ਕੀਤਾ ਹੁਣ ਇਸ ਸਾਖੀ ਤੋਂ ਇਹ ਗੱਲ ਪੂਰੇ ਤਰੀਕੇ ਦੇ ਨਾਲ ਸਪਸ਼ਟ ਨਹੀਂ ਹੋ ਰਹੀ ਕਿ ਜੇਕਰ ਉਹਨੇ ਸਾਜ ਵਜਾਇਆ ਸੀ ਸ਼ਬਦ ਨੂੰ ਨਹੀਂ ਗਾਇਆ ਤੇ ਕਿਹੜਾ ਇੰਨਾ ਵੱਡਾ ਗੁਨਾਹ ਹੋ ਗਿਆ ਕਿ ਉਹ ਸੋਚ ਰਿਹਾ ਕਿ ਮੈਂ ਬਹੁਤ ਵੱਡਾ ਗੁਨਾਹ ਕਰ ਦਿੱਤਾ ਕਿ ਸ਼ਬਦ ਨਹੀਂ ਗਾਇਆ ਸਿਰਫ ਸਾਜ ਵਜਾਇਆ ਇਸ ਕਰਕੇ ਉਹਨੇ ਇੰਨੇ ਵੱਡੇ ਪ੍ਰਣ ਨੂੰ ਧਾਰਨ ਕਰ ਲਿਆ ਕਿ ਮੈਂ ਸਾਰੀ ਜ਼ਿੰਦਗੀ ਬੋਲਾਂਗਾ ਹੀ ਨਹੀਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੇ ਹਿਸਾਬ ਦੇ ਨਾਲ ਇਹ ਜਿਹੜੀ ਗੱਲ ਹੈ ਪੂਰੀ ਸਪਸ਼ਟ ਨਹੀਂ ਹੋ ਰਹੀ ਪਰ ਜੇਕਰ ਆਪਾਂ ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਨੂੰ ਪੜ੍ਹੀਏ ਤੇ ਭਾਈ ਕਾਹਨ ਸਿੰਘ ਨਾਭਾ ਨੇ ਲਿਖੀ ਤੇ ਸਾਖੀ ਜ਼ਰੂਰ ਹੈ ਚੂਲਣ ਸਿੰਘ ਦੀ ਉਹ ਕੁਝ ਵੱਖਰੇ ਤਰੀਕੇ ਦੇ ਨਾਲ ਇਸ ਸਾਖੀ ਨੂੰ ਬਿਆਨ ਕਰਦੇ ਨੇ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਦੋਤਾਰਾ ਵਜਾ ਕੇ ਬੜਾ ਝੂਲਿਆ ਕਰਦਾ ਸੀ ਬੜਾ ਝੂਮਿਆ ਕਰਦਾ ਸੀ ਇਸੇ ਕਰਕੇ ਸਿੰਘ ਦਾ ਨਾਮ ਝੂਲਣ ਸਿੰਘ ਪੈ ਗਿਆ ਸੀ ਇਸ ਤੋਂ ਇਲਾਵਾ ਭਾਈ ਕਾਹਨ ਸਿੰਘ ਜੀ ਨਾਭਾ ਇਹ ਵੀ ਲਿਖਦੇ ਨੇ ਇੱਕ ਵੇਲੇ ਇਸ ਨੇ ਦੋਤਾਰਾ ਜਾ ਕੇ ਮਾਤਾ ਜੀ ਦੇ ਤੰਬੂ ਦੇ ਕੋਲ ਵਜਾਇਆ ਇਸ ਤੋਂ ਇਲਾਵਾ ਕਾਹਨ ਸਿੰਘ ਜੀ ਨਾਭਾ ਨੇ ਲਿਖਿਆ ਕਿ ਗਵਾਰੂ ਗੀਤ ਗਾਏ ਇੱਥੇ ਤੇ ਸਿਰਫ ਜ਼ਿਕਰ ਆਇਆ ਕਿ ਸਿਰਫ ਸਾਜ ਵਜਾਇਆ ਪਰ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਗਵਾਰੂ ਗੀਤ ਗਾਏ ਸਨ ਗਵਾਰੂ ਤੋਂ ਭਾਵ ਕੇ ਮਾੜੇ ਭੱਦੇ ਜਿਹੜੇ ਗੀਤ ਨੇ ਉਹ ਗਾਏ ਕਿਉਂਕਿ ਉਹਨੇ ਲੱਚਰ ਗੀਤ ਗਾਏ ਨੇ ਗੰਦੇ ਗੀਤ ਗਾਏ ਨੇ ਇਸੇ ਕਰਕੇ ਉਹ ਸੋਚ ਰਿਹਾ ਕਿ ਜੇਕਰ ਮੇਰੀ ਮਾਂ ਹੁੰਦੀ ਜਾਂ ਮੇਰੀ ਭੈਣ ਹੁੰਦੀ ਤੇ ਕਦੇ ਵੀ ਮੈਂ ਐਸੇ ਗੀਤ ਨਹੀਂ ਸੀ ਗਾ ਸਕਦਾ ਇਸੇ ਕਰਕੇ ਉਹਨੂੰ ਇੰਨੀ ਜ਼ਿਆਦਾ ਇਸ ਗੱਲ ਦੀ ਤੰਗੀ ਮਹਿਸੂਸ ਹੋਈ ਹੈ ਇਸ ਕਰਕੇ ਉਹਨੇ ਸਮਝਿਆ ਕਿ ਮੈਂ ਪਾਪ ਕੀਤਾ ਇਸ ਕਰਕੇ ਜੇਕਰ ਭਾਈ ਕਾਹਨ ਸਿੰਘ ਜੀ ਨਾਭਾ ਦੇ ਬਚਨ ਨੂੰ ਠੀਕ ਮੰਨਿਆ ਜਾਵੇ ਤਾਂ ਪੂਰੀ ਗੱਲ ਸਹੀ ਸਿੱਧ ਹੁੰਦੀ ਹੈ ਕਿ ਗਵਾਰੂ ਗੀਤ ਗਾਏ ਸਨ ਉਹਨੇ ਲੱਚਰ ਪੁਣੇ ਵਾਲੇ ਗੀਤ ਗਾਏ ਸਨ ਮਾਤਾ ਸੁੰਦਰੀ ਦੇ ਲਾਗੇ ਇਸ ਕਰਕੇ ਬਾਅਦ ਦੇ ਵਿੱਚ ਇੰਨਾ ਪਛਤਾਇਆ ਉਹਨੇ ਸਾਰੀ ਉਮਰ ਨਾ ਬੋਲਣ ਦਾ ਪ੍ਰਣ ਧਾਰਨ ਕੀਤਾ ਸਿੰਘਣ ਹਾਲ ਦੇਖ ਤਿਸ ਕੇਰਾ ਕਰਿਓ ਸੁਨਾਵਣ ਸਗਰੋ ਚੇਰਾ ਜਦੋਂ ਸਿੰਘਾਂ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਿੰਘਾਂ ਨੇ ਸਾਰੀ ਵਾਰਤਾ ਬਿਆਨ ਕੀਤੀ ਗੁਰ ਕਹਿ ਕਹਾਂ ਪਾਇਓ ਇਹ ਮਕੀਨ ਮਨ ਕੀ ਹਵਸ਼ ਹੋਏ ਨਹੀਂ ਜਦੋਂ ਝੂਲਣ ਸਿੰਘ ਦੀ ਸਾਰੀ ਵਾਰਤਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗੀ ਤੇ ਸਤਿਗੁਰਾਂ ਨੇ ਬਚਨ ਕੀਤਾ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੋਣਾ ਭਾਵ ਕਿ ਜਿਹੜੀ ਮਨ ਦੀ ਹਵਸ਼ ਹੈ, ਜਿਹੜੀ ਮਨ ਦੀ ਖਾਸ਼ ਹੈ, ਉਹ ਤੇ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਨਿਕਲ ਸਕਦੀ। ਭਾਵ ਕਿ ਜੇਕਰ ਪੂਰੀ ਉਮਰ ਨਾ ਵੀ ਬੋਲੇਗਾ ਤੇ ਮਨ ਦਾ ਜਿਹੜਾ ਮਾੜਾ ਵਿਚਾਰ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਤੇ ਨਹੀਂ ਬਦਲ ਜਾਂਦਾ। ਭਾਵ ਕਿ ਮਨ ਦੇ ਵਿੱਚ ਤੇ ਉਹ ਖਾਹਿਸ਼ ਜਿਹੜੀ ਹੈ ਹਮੇਸ਼ਾ ਰਹੇਗੀ। ਚੱਕਰ ਬੈਠ ਬੇਥਲ ਥੋ ਸੋਏ, ਰਹਿਓ ਕਾਕੀ ਇੱਕ ਮਨ ਹੋਏ। ਉਸ ਦਿਨ ਤੋਂ ਬਾਅਦ ਝੂਲਣ ਸਿੰਘ ਨੇ ਉਸ ਜਗ੍ਹਾ ਨੂੰ ਛੱਡ ਦਿੱਤਾ। ਇੱਕ ਗੋਲ ਆਕਾਰ ਬੈਠਣ ਦੀ ਥਾਂ ਸੀ, ਉੱਥੇ ਜਾ ਕੇ ਬੈਠ ਗਿਆ। ਰਹਿਓ ਕਾਕੀ ਮਨ ਇੱਕ ਹੋਏ, ਭਾਵ ਕੇ ਇਕਾਂਤ ਦੇ ਵਿੱਚ ਮਨ ਨੂੰ ਟਿਕਾ ਕੇ ਬੈਠ ਗਿਆ। ਨਿਕਟ ਗ੍ਰਾਮ ਜੋ ਸੇਵਾ ਕਰੇ, ਖਾਣ ਪਾਣ ਆਨੇ ਟਿਗ ਤਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਹੜਾ ਉਸਨੇ ਨੇਮ ਧਾਰਨ ਕੀਤਾ ਸੀ ਉਹਦਾ ਪਛਤਾਵਾ ਪੂਰਾ ਹੋ ਗਿਆ। ਨਿਕਟ ਗ੍ਰਾਮ ਜੋ ਸੇਵਾ ਕਰੇ, ਬੜੀ ਮੰਨਤਾ ਹੋ ਗਈ ਝੂਲਣ ਸਿੰਘ ਦੀ। ਲਾਗੇ ਲਾਗੇ ਦੇ ਜਿੰਨੇ ਵੀ ਪਿੰਡ ਸਨ ਉਹ ਸਾਰੇ ਸੇਵਾ ਕਰਦੇ ਨੇ, ਖਾਣ ਪੀਣ ਦੇ ਵਾਸਤੇ ਸਾਰਾ ਕੁਝ ਝੂਲਣ ਸਿੰਘ ਨੂੰ ਦੇ ਕੇ ਜਾਂਦੇ। ਤਿਸੀ ਗ੍ਰਾਮ ਕੀ ਮਹਿਖੀ ਤੇਨ, ਚਾਰਨ ਚਲੇ ਹਟਾਵੇ ਸੈਨ। ਇੱਕ ਸਮੇਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਿੰਡ ਦੇ ਵਿੱਚ ਰਹਿੰਦਾ ਸੀ, ਉਸ ਪਿੰਡ ਦੇ ਆਦਮੀ ਆਪਣੀਆਂ ਗਊਆਂ ਤੇ ਮੱਝਾਂ ਨੂੰ ਚਾਰਨ ਦੇ ਵਾਸਤੇ ਜਾ ਰਹੇ ਸਨ। ਜਦੋਂ ਝੂਲਣ ਸਿੰਘ ਦੇ ਲਾਗੋਂ ਦੀ ਲੰਘਣ ਲੱਗੇ ਤੇ ਸੈਣਤ ਦੇ ਨਾਲ ਉਹਨੇ ਹਟਾਇਆ ਕਿ ਚਾਰਨ ਅੱਗੇ ਨਾ ਜਾਓ, ਕਿਉਂਕਿ ਉਹਨੇ ਪ੍ਰਣ ਧਾਰਨ ਕੀਤਾ ਸੀ ਕਿ ਬੋਲਣਾ ਨਹੀਂ ਹੈ। ਇਸ ਕਰਕੇ ਬਗੈਰ ਬੋਲਿਆਂ ਉਹਨੇ ਸੈਣਤ ਦੇ ਨਾਲ ਇਸ਼ਾਰੇ ਦੇ ਨਾਲ ਆਖਿਆ ਕਿ ਆਪਣੀਆਂ ਗਾਵਾਂ ਤੇ ਮੱਝਾਂ ਨੂੰ ਅੱਗੇ ਚਾਰਨ ਦੇ ਵਾਸਤੇ ਨਾ ਲੈ ਕੇ ਜਾਓ, ਪਿੱਛੇ ਹਟ ਜਾਓ।
ਮਾਰ ਲਸ਼ਟ ਕਾ ਕਰੈ ਪਿਛਾਰੀ, ਕਹਾਂ ਕਰੈ ਇਹ ਨਰਨ ਵਿਚਾਰੀ।
ਇਥੋਂ ਤੱਕ ਕਿ ਸੋਟੀਆਂ ਮਾਰ ਕੇ ਡੰਗਰਾਂ ਨੂੰ ਉਹਨੇ ਪਿੱਛੇ ਕਰਨ ਦਾ ਝੂਲਣ ਸਿੰਘ ਨੇ ਯਤਨ ਕੀਤਾ ਤੇ ਜਿਹੜੇ ਚਾਰਨ ਵਾਸਤੇ ਜਾ ਰਹੇ ਸਨ ਉਹ ਸੋਚਦੇ ਨੇ, ਕਹਾਂ ਕਰੈ ਇਹ ਨਰਨ ਵਿਚਾਰੀ, ਇਹ ਕਿਸ ਤਰ੍ਹਾਂ ਦੀ ਗੱਲ ਕਰ ਰਿਹਾ, ਅੱਗੇ ਸਾਨੂੰ ਕਿਉਂ ਨਹੀਂ ਜਾਣ ਦਿੰਦਾ ਚਾਰਨ ਦੇ ਵਾਸਤੇ।
ਆਸ਼ੈ ਸਮਝਿਓ ਗਇਓ ਨ ਕੋਈ, ਗਏ ਚੁਗਾਵਣ ਕੋ ਪੁਨ ਸੋਈ।
ਝੂਲਣ ਸਿੰਘ ਦੇ ਆਸ਼ੇ ਨੂੰ, ਉਹਦੇ ਇਰਾਦੇ ਨੂੰ ਉਹ ਨਾ ਸਮਝ ਸਕੇ ਤੇ ਉਸ ਦੇ ਮਨਾ ਕਰਨ ਦੇ ਬਾਵਜੂਦ ਵੀ ਉਹ ਆਪਣੀਆਂ ਗਾਵਾਂ ਤੇ ਮੱਝਾਂ ਨੂੰ ਚਾਰਨ ਦੇ ਵਾਸਤੇ ਅੱਗੇ ਚਲੇ ਗਏ।
ਲੂਟੀਆਂ ਕਟਕ ਨੇ ਜਬ ਲਖਿਓ ਅਕੂਆ ਇਹ ਕਹਿ ਤਬ।
ਜਦੋਂ ਮਾਲ ਚਾਰਨ ਦੇ ਵਾਸਤੇ ਗਏ, ਡੰਗਰ ਚਾਰਨ ਦੇ ਵਾਸਤੇ ਗਏ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੌਜ ਨੇ ਆਣ ਕੇ ਇਹਨਾਂ ਦੇ ਸਾਰੇ ਮਾਲ ਨੂੰ ਲੁੱਟ ਲਿਆ। ਲਖਿਓ ਅਕੂਆ ਇਹ ਕਹਿ ਤਬ। ਜਦੋਂ ਲੁੱਟ ਹੋਈ ਮਾਲ ਡੰਗਰ ਦੀ ਤੇ ਫਿਰ ਸਾਰੇ ਇਸ ਗੱਲ ਨੂੰ ਸਮਝੇ ਕਿ ਜਿਹੜਾ ਅਕੂਆ ਹੈ ਇਸੇ ਕਰਕੇ ਸਾਨੂੰ ਮਨਾ ਕਰ ਰਿਹਾ ਸੀ। ਅਕੂਆ ਉਸ ਨੂੰ ਆਖਿਆ ਜਾਂਦਾ ਜੋ ਕਦੇ ਨਾ ਬੋਲੇ, ਇਸ ਕਰਕੇ ਲੋਕੀ ਇਹਨੂੰ ਅਕੂਆ ਕਿਹਾ ਕਰਦੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਫਿਰ ਜਾਣ ਗਏ ਕਿ ਜੋ ਕਹਿੰਦਾ ਸੀ ਕਿ ਅੱਗੇ ਨਾ ਜਾਓ ਲੁੱਟੇ ਜਾਓਗੇ, ਉਹੀ ਗੱਲ ਹੋ ਗਈ, ਪਰ ਅਸੀਂ ਉਹਦੇ ਇਰਾਦੇ ਨੂੰ ਸਮਝ ਨਹੀਂ ਸਕੇ।
ਸਾਵਣ ਨਾਲ ਮਿਲ ਕੇ ਤਬ ਚੱਲ ਆਏ, ਬੰਦਾ ਪਾਇਨ ਸੋਲਪ ਟਾਏ।
ਸਾਰੇ ਮੁੜ ਕੇ ਆਏ ਨੇ, ਆਣ ਕੇ ਝੂਲਣ ਸਿੰਘ ਦੇ ਚਰਨਾਂ ਦੇ ਵਿੱਚ ਡਿੱਗੇ ਨੇ, ਹੱਥ ਜੋੜ ਕੇ ਮਾਫੀ ਮੰਗੀ।
ਤਬ ਜੁਗ ਹਾਥਣ ਪੇਟ ਬਜਾਇਓ, ਚੜੋ ਫਤਿਹ ਹੋਏ ਤਿੰਨੋ ਜਨਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਲਾਗੇ ਆਏ ਤੇ ਫਿਰ ਦੋਵਾਂ ਹੱਥਾਂ ਦੇ ਨਾਲ ਆਪਣੇ ਪੇਟ ਨੂੰ ਵਜਾ ਕੇ ਉਹਨੇ ਦੱਸਿਆ, ਇਹਦਾ ਮਤਲਬ ਇਹ ਸੀ ਕਿ ਜਾਓ ਚੜਾਈ ਕਰੋ, ਤੁਹਾਡੀ ਜਿੱਤ ਹੋਵੇਗੀ, ਜੋ ਮਾਲ ਡੰਗਰ ਤੁਹਾਡਾ ਉਹਨਾਂ ਨੇ ਖੋਲਿਆ ਉਹ ਤੁਸੀਂ ਵਾਪਸ ਪ੍ਰਾਪਤ ਕਰੋਗੇ। ਢਿੱਡ ਵਜਾਉਣ ਦਾ ਇਹ ਮਤਲਬ ਸੀ ਜਿਹੜਾ ਸਾਰਿਆਂ ਨੇ ਸਮਝ ਲਿਆ।
ਆਸ਼ੈ ਸਮਝ ਗਏ ਨਰ ਤਾਏ, ਲੜੇ ਜਾਏ ਲਿਆ ਮਾਲ ਛੁਡਾਏ।
ਝੂਲਣ ਸਿੰਘ ਦੀ ਗੱਲ ਨੂੰ ਸਮਝ ਕੇ ਫਿਰ ਸਾਰੇ ਦੌੜ ਕੇ ਪਹੁੰਚੇ ਨੇ, ਜਾ ਕੇ ਫੌਜ ਦੇ ਨਾਲ ਲੜੇ ਤੇ ਆਪਣਾ ਸਾਰਾ ਮਾਲ ਉਹਨਾਂ ਨੇ ਛੁਡਾ ਲਿਆ।
ਨਾਮ ਯਕੂਆ
सब ही कह सेवा शरदा करते रह। ग्रंथाकार भाई संतोख सिंह जी लिखते ने कि सारे लोग अकुईया कहिंदे सन, सेवा करते सन बड़ी शरदा भावना दे नाल।
नहीं जो बदू ब्याह ले आए तब यह देखण तिसको जाए।
इस तो अलावा ग्रंथाकार भाई संतोख सिंह जी लिखते ने कि नवी जदों भी कोई वोटी व्याह के ल्यांदी जांदी सी ते उस वोटी नूं देखण दे वास्ते ए अकुईया झूलण सिंह जरूर जांदा सी।
गुर को बाक हवश नहीं मिटे सो तब रही ना क्यों हूं हटे।
कवि संतोख सिंह जी लिखते ने कि सतगुरां ने वचन किया सी कि जिहड़ी ख्वाहिश है वह नहीं मिटेगी, इस करके ख्वाहिश उस चीज दी ना मिटी जिहड़ी भी कोई नवी वोटी व्याह के ल्यांदी जांदी है उहनूं देखण दे वास्ते जरूर जांदा है, ना क्यों हटा किसी भी तरीके दे नाल उस गल तो नहीं हटदा। भाव के देखण दे वास्ते जांदा सी पर मन दे विच विकार नहीं सी, सतगुरां दा वचन होया सी इस करके देखण दी चाह सी पर किसी प्रकार दा कोई झूलण सिंह दे मन दे विच विकार नहीं सी, सिर्फ जाके देखदा सी ते मुड़ आउंदा सी। इसे तरीके दा वाकया सतगुरु प्रताप सिंह सच्चे पातशाह जी दे पावन पवित्र उपदेश दे विच भी आउंदा है। सतगुरु प्रताप सिंह सच्चे पातशाह जी कहिंदे ने एक जगह दे उत्ते एक फकीर रहिंदा सी जिन्हूं आख्या जांदा सी चुम्मे शाह। ओहदा चुम्मे शाह ना इस करके पिया कि जदों भी कोई नवी वोटी ल्यांदी जांदी सी ओह जांदा सी मिलण दे वास्ते, एक वारी लड़की नूं जफ्फी दे विच लैंदा सी ओहदा मुंह चुम लैंदा सी, पर सतगुरु प्रताप सिंह जी कहिंदे ने एक फकीर दे विच कोई विकार नहीं सी, इस करके बहुत लम्मा समा तक इसे तरह हुंदा रहा। सतगुरु प्रताप सिंह सच्चे पातशाह जी कहिंदे ने कि वेखो वेखी जेड़े होर आम लोग सन उन्हां ने भी ऐसा कम शुरू कर दिता कि असी भी चुम्मे शाह। राजे नूं पता लगा, सतगुरु प्रताप सिंह जी कहिंदे ने कि जेड़ा उस इलाके दा राजा सी ओहनूं पता लगा, ओहने जाके उत्थे डेरा लाया ते जिन्ने भी अपने आप नूं चुम्मे शाह कहिंदे सन उन्हां सारियां नूं अपनी कैद दे विच कर लिया। सतगुरु प्रताप सिंह सच्चे पातशाह जी कहिंदे ने कि जिन्नू पुछया जावे ओही कहिंदा कि मैं चुम्मे शाह हां, जिन्नू पुछदा है ओही कहिंदा है मैं। हुण असली गल दा पता करना सी कि आखिरकार चुम्मे शाह है कौन। सतगुरु प्रताप सिंह सच्चे पातशाह जी कहिंदे ने कि लोहे दी औरत बना के मूर्ति ओहनू चारे पासे गोहे ला के तुखा के अग बाल के पूरे तरीके दे नाल ओहनू लाल कर लिया। ਜਦੋਂ ਲੋਹੇ ਦੀ ਬਣੀ ਹੋਈ ਔਰਤ ਦੀ ਮੂਰਤੀ ਪੂਰੀ ਗਰਮ ਹੋ ਕੇ ਲਾਲ ਹੋ ਗਈ ਤੇ ਫਿਰ ਰਾਜੇ ਨੇ ਆਖਿਆ ਕਿ ਆਓ ਜਿਹੜਾ ਚੁੰਮੇ ਸ਼ਾਹ ਹੈ ਇਸ ਨੂੰ ਜੱਫੀ ਪਾਵੇ ਤੇ ਇਹਨੂੰ ਚੁੰਮੇ। ਉਸ ਵੇਲੇ ਫਿਰ ਕੋਈ ਨਾ ਨਿਤਰਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਉਹੀ ਜਿਹੜਾ ਅਸਲੀ ਫਕੀਰ ਸੀ ਚੁੰਮੇ ਸ਼ਾਹ ਉਸੇ ਤਰ੍ਹਾਂ ਸਾਰਿਆਂ ਦੇ ਵਿੱਚੋਂ ਬਾਹਰ ਨਿਕਲਿਆ। ਉਹਨੇ ਆਣ ਕੇ ਉਸ ਪੱਕੀ ਹੋਈ ਲੋਹੇ ਦੀ ਮੂਰਤੀ ਨੂੰ ਨਾਲੇ ਜੱਫੀ ਪਾਈ ਤੇ ਨਾਲੇ ਮੂੰਹ ਚੁੰਮ ਲਿਆ, ਪਰ ਉਹਨੂੰ ਰਤਾ ਵੀ ਸੇਕ ਨਾ ਲੱਗਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਬਾਕੀ ਸਾਰਿਆਂ ਨੂੰ ਰਾਜੇ ਨੇ ਕੈਦ ਖਾਨੇ ਦੇ ਵਿੱਚ ਸੁੱਟ ਦਿੱਤਾ ਕਿ ਸਾਰੇ ਦੇ ਸਾਰੇ ਬਦਮਾਸ਼ ਨੇ, ਇਹੀ ਇੱਕ ਚੁੰਮੇ ਸ਼ਾਹ ਅਸਲੀ ਫਕੀਰ ਹੈ। ਇਸ ਤੋਂ ਇਲਾਵਾ ਇਸ ਪ੍ਰੀਖਿਆ ਦੇ ਨਾਲ ਇਹ ਵੀ ਗੱਲ ਸਿੱਧ ਹੋ ਗਈ ਕਿ ਉਹਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਕਾਰ ਨਹੀਂ ਸੀ। ਸੋ ਮੈਂ ਸਿਰਫ ਅਰਜ਼ ਕਰ ਰਿਹਾ ਕਿ ਝੂਲਣ ਸਿੰਘ ਦੇ ਮਨ ਦੇ ਵਿੱਚ ਵੀ ਕਿਸੇ ਪ੍ਰਕਾਰ ਦਾ ਵਿਕਾਰ ਨਹੀਂ ਸੀ, ਇੱਕ ਵਾਰੀ ਜ਼ਰੂਰ ਦੇਖਣ ਦੇ ਵਾਸਤੇ ਜਾਇਆ ਕਰਦਾ ਸੀ।
ਪੂਰਨ ਸਿੱਖੀ ਮੈਂ ਬਹੁ ਪਯੋ ਅਵਲੋ ਤਿਸ ਕੋ ਥਾਨ ਪੁਜਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੂਰਨ ਸਿੱਖੀ ਦੇ ਵਿੱਚ ਬਹੁਤ ਜ਼ਿਆਦਾ ਵਧਿਆ। ਅਜੇ ਤੱਕ ਵੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਝੂਲਣ ਸਿੰਘ ਦੀ ਜਗ੍ਹਾ ਨੂੰ ਪੂਜਿਆ ਜਾਂਦਾ।
ਜਨ ਕੀ ਪੂਰੀ ਕਾਮਨਾ ਕਨੀ ਇਸ ਪ੍ਰਕਾਰ ਤੇ ਸਾਖੀ ਸੁਣੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਲੋਕਾਂ ਦੀਆਂ ਜਿਹੜੀਆਂ ਕਾਮਨਾਵਾਂ ਨੇ ਉਹ ਝੂਲਣ ਸਿੰਘ ਨੇ ਪੂਰੀਆਂ ਕੀਤੀਆਂ, ਇਸ ਪ੍ਰਕਾਰ ਤੇ ਸਾਖੀ ਸੁਣੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸੇ ਤੋਂ ਇਸ ਤਰ੍ਹਾਂ ਦੀ ਮੈਂ ਸਾਖੀ ਸੁਣੀ ਹੈ, ਭਾਵ ਕਿ ਕਿਸੇ ਤੋਂ ਸੁਣ ਕੇ ਝੂਲਣ ਸਿੰਘ ਦੀ ਸਾਖੀ ਨੂੰ ਮੈਂ ਬਿਆਨ ਕੀਤਾ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਸਾਖੀ ਦੀ ਸਮਾਪਤੀ ਕਰਕੇ ਦੂਜੇ ਪਾਸੇ ਆਪਣੇ ਅਧਿਆਇ ਨੂੰ ਸਮਾਪਤ ਕਰਕੇ ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸੁਧ ਸੁਣ ਕਰ ਕਿਸ ਨਿਕਟ ਤੇ ਸਿੰਘਣ ਕਹਿਓ ਸੁਨਾਏ ਜ਼ੇਰ ਦਸਤ ਲਵਪੁਰੀ ਕੋ ਸੂਬਾ ਬਹੁ ਦੁਖ ਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸੇ ਤੋਂ ਕਿਸੇ ਸਿੰਘ ਨੂੰ ਖਬਰ ਮਿਲੀ ਹੈ ਜਿਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਜਿਹੜਾ ਲਾਹੌਰ ਦਾ ਸੂਬਾ ਹੈ ਜਿਹਦਾ ਨਾਮ ਜ਼ਬਰਦਸਤ ਖਾਂ ਹੈ ਸੱਚੇ ਪਾਤਸ਼ਾਹ ਜੀ ਉਹ ਬਹੁਤ ਜ਼ਿਆਦਾ ਸੰਗਤ ਦੇ ਵਾਸਤੇ ਦੁਖਦਾਈ ਹੈ। ਸੰਗਤ ਛੀਨ ਲਈ ਇਤ ਆਵਤ ਤਜਨ ਨਾਮ ਗੁਰੂ ਸੁਣ ਪਾਵਤ। ਸਤਿਗੁਰੂ ਜੀ ਸਿੱਖ ਨੂੰ ਕਹਿੰਦੇ ਨੇ ਆਖਰਕਾਰ ਹੋਇਆ ਕੀ ਹੈ, ਸਿੱਖ ਹੱਥ ਜੋੜ ਕੇ ਅਰਜ ਕਰਦਾ ਕਿ ਸੱਚੇ ਪਾਤਸ਼ਾਹ ਜੀ ਸੰਗਤ ਤੁਹਾਡਾ ਦਰਸ਼ਨ ਕਰਨ ਦੇ ਵਾਸਤੇ ਇਸ ਪਾਸੇ ਆ ਰਹੀ ਸੀ ਪਰ ਉਸ ਸੂਬੇ ਨੇ ਸੱਚੇ ਪਾਤਸ਼ਾਹ ਜੀ ਸੰਗਤ ਨੂੰ ਰਸਤੇ ਦੇ ਵਿੱਚ ਹੀ ਲੁੱਟ ਲਿਆ। ਸੱਚੇ ਪਾਤਸ਼ਾਹ ਜੀ ਤੁਹਾਡਾ ਨਾਮ ਵੀ ਬਿਆਨ ਕੀਤਾ ਪਰ ਤਾਂ ਵੀ ਉਸ ਨੇ ਬਖਸ਼ਿਆ ਨੇ। ਇੱਕ ਦਿਨ ਫੇਰ ਦਈ ਸੁਧ ਕਾਹੂ ਸੂਬਾ ਜੋ ਸਿਰੰਦ ਕੇ ਮਾਹੂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਈ ਬਚਨ ਨਾ ਕੀਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੇ ਦਿਨਾਂ ਤੋਂ ਬਾਅਦ ਫਿਰ ਕਿਸੇ ਆਣ ਕੇ ਸਿੱਖ ਨੇ ਖਬਰ ਦਿੱਤੀ ਹੈ ਸੂਬਾ ਜੋ ਸਿਰੰਦ ਕੇ ਮਾਹੂ ਭਾਵ ਕੇ ਜਿਹੜਾ ਸਿਰੰਦ ਦੇ ਵਿੱਚ ਸੂਬਾ ਰਹਿੰਦਾ ਹੈ ਭਾਵ ਕੇ ਵਜ਼ੀਰ ਖਾਨ। ਤਿੰਨ ਪੀ ਸੰਗਤ ਲੀਨ ਸਚੀਨ ਮੂੜਕ ਤਸਤ ਕਾਜ ਕੋ ਕੀਨ। ਸਤਿਗੁਰਾਂ ਦੇ ਤੱਕ ਖਬਰ ਅਪੜੀ ਹੈ ਕਿ ਸਰਹੰਦ ਦੇ ਸੂਬੇ ਨੇ ਸੱਚੇ ਪਾਤਸ਼ਾਹ ਜੀ ਤੁਹਾਡੀ ਸੰਗਤ ਨੂੰ ਲੁੱਟਿਆ। ਮੂੜ ਕੁੱਤ ਸਤ ਕਾਜ ਕੋ ਕੀਨ ਭਾਵ ਕੇ ਮੂਰਖ ਨੇ ਬਹੁਤ ਖੋਟਾ ਕੰਮ ਕੀਤਾ ਕਿ ਸੱਚੇ ਪਾਤਸ਼ਾਹ ਜੀ ਸੰਗਤ ਨੂੰ ਲੁੱਟਿਆ। ਸੁਣ ਗੁਰ ਬੋਲੇ ਧਰ ਕੇ ਰੋਸਾ ਸੂਬੇ ਕੋ ਸੰਗਤ ਨੇ ਖੋਸਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੋਸ ਨੂੰ ਤਾਰਨ ਕਰਕੇ ਸਤਿਗੁਰਾਂ ਨੇ ਬਚਨ ਕੀਤਾ ਸੂਬੇ ਕੋ ਸੰਗਤ ਨੇ ਖੋਸਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੂਬੇ ਨੇ ਸੰਗਤ ਨੂੰ ਲੁੱਟਿਆ ਜਾਂ ਕਿ ਸੰਗਤ ਨੇ ਸੂਬੇ ਨੂੰ ਲੁੱਟਿਆ। ਇਸ ਬੇਦਿਆਣ ਕਹਿਤ ਨਹੀਂ ਕੋ ਸੰਗਤ ਛੀਨੀ ਭਾਖਤ ਸੋ। ਹੱਥ ਜੋੜ ਕੇ ਸਿੰਘਾਂ ਨੇ ਆਖਿਆ ਨਹੀਂ ਸੱਚੇ ਪਾਤਸ਼ਾਹ ਜੀ ਸੂਬੇ ਨੇ ਸੰਗਤ ਨੂੰ ਲੁੱਟਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਆਣ ਕੇ ਮੈਨੂੰ ਕੋਈ ਨਹੀਂ ਕਹਿੰਦਾ ਕਿ ਸੂਬੇ ਨੂੰ ਸੰਗਤ ਨੇ ਲੁੱਟਿਆ। ਜਦੋਂ ਵੀ ਖਬਰ ਮਿਲਦੀ ਹੈ ਇਸ ਤਰ੍ਹਾਂ ਦੀ ਖਬਰ ਮਿਲਦੀ ਹੈ ਕਿ ਜਿਹੜਾ ਸੂਬਾ ਹੈ ਉਹਨੇ ਸੰਗਤ ਨੂੰ ਲੁੱਟ ਲਿਆ ਭਾਵ ਕਿ ਕਦੇ ਮੇਰੇ ਕੰਨਾਂ ਦੇ ਵਿੱਚ ਐਸੀ ਖਬਰ ਨਹੀਂ ਪਈ ਕਿ ਸੰਗਤ ਨੇ ਸੂਬੇ ਨੂੰ ਲੁੱਟਿਆ। ਪੁਣ ਸਭ ਇਹਨ ਕੋ ਕਾਹਿਓ ਸੁਨਾਏ ਸਾਚ ਕਹਿ ਸਿੱਖ ਜੁੱਤ ਸਮੁਦਾਏ। ਸੁਣ ਕੇ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਐਸਾ ਕਦੇ ਹੁੰਦਾ ਹੀ ਨਹੀਂ ਹੈ, ਜਦੋਂ ਵੀ ਲੁੱਟਿਆ ਜਾਂਦਾ ਹੈ ਸੰਗਤ ਨੂੰ ਸੂਬਿਆਂ ਦੇ ਵੱਲੋਂ ਲੁੱਟਿਆ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਜੇਕਰ ਸੰਗਤ ਸੂਬੇ ਨੂੰ ਲੁੱਟੇ ਤਾਂ ਹੀ ਤੁਹਾਡੇ ਕੰਨਾਂ ਦੇ ਵਿੱਚ ਐਸੀ ਆਵਾਜ਼ ਪਏ ਸੱਚੇ ਪਾਤਸ਼ਾਹ ਜੀ ਇਹ ਸੱਚੀ ਗੱਲ ਹੈ ਕਿ ਸੂਬੇ ਸੰਗਤ ਨੂੰ ਲੁੱਟਦੇ ਨੇ। ਬੀਤੀ ਪੰਚ ਸਤ ਗੁਰ ਪਾਤਸ਼ਾਹੀ ਰਾਣੀ ਉਪਦੇਸ਼ੋ ਸੰਗਤ ਨਾਹੀ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਪਹਿਲੀਆਂ ਜਿਹੜੀਆਂ ਪੰਜ ਪਾਤਸ਼ਾਹੀਆਂ ਹੋ ਚੁੱਕੀਆਂ ਨੇ ਉਹਨਾਂ ਨੇ ਆਪਣੀ ਸੰਗਤ ਨੂੰ ਰਣ ਦਾ ਉਪਦੇਸ਼ ਕਦੇ ਵੀ ਨਹੀਂ ਦਿੱਤਾ ਭਾਵ ਕੇ ਲੜਾਈ ਦੇ ਵਾਸਤੇ ਨਹੀਂ ਆਖਿਆ। ਭਾਵ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੱਕ ਕਿਸੇ ਨੇ ਗੁਰੂ ਨੇ ਲੜਾਈ ਦਾ ਕੋਈ ਉਪਦੇਸ਼ ਨਹੀਂ ਦਿੱਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਸੁਣਾ ਕੇ ਕਹਿ ਰਹੇ ਨੇ ਸੇਵਾ ਕਰਨੀ ਭਾਉ ਬਿਸਾਲਾ ਜਪੋ ਨਾਮ ਪਕੜਾਈ ਮਾਲਾ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲੇ ਸਤਿਗੁਰੂ ਸਹਿਬਾਨਾਂ ਨੇ ਸੇਵਾ ਕਰਨੀ ਪ੍ਰੇਮ ਦੇ ਨਾਲ ਇਹ ਗੱਲ ਸਿਖਾਈ ਹੈ ਸੰਗਤ ਨੂੰ। ਇਸ ਤੋਂ ਇਲਾਵਾ ਨਾਮ ਦਾ ਜਾਪ ਕਰਨ ਦੇ ਵਾਸਤੇ ਸਤਿਗੁਰਾਂ ਨੇ ਹੱਥਾਂ ਦੇ ਵਿੱਚ ਮਾਲਾ ਫੜਾਈਆਂ।
ਅਬ ਮੈਂ ਚੰਡੀ ਪਾਠ ਪਠਾਵੋ ਸਿੰਘ ਨਾਮ ਤਰ ਸ਼ਸਤਰ ਗਹਾਵੋ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੰਜੇ ਸਤਿਗੁਰੂ ਸਹਿਬਾਨਾਂ ਨੇ ਮਾਲਾ ਫੜਾਈਆਂ ਸੰਗਤ ਦੇ ਹੱਥਾਂ ਦੇ ਵਿੱਚ ਨਾਮ ਜਪਣ ਦਾ ਉਪਦੇਸ਼ ਦਿੱਤਾ। ਸ਼ਾਂਤਮਈ ਢੰਗ ਦੇ ਨਾਲ ਨਾਲੇ ਆ ਵਰਤੇ ਤੇ ਨਾਲੇ ਸੰਗਤ ਨੂੰ ਸ਼ਾਂਤਮਈ ਢੰਗ ਦੇ ਨਾਲ ਹੀ ਵਰਤਾਇਆ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ 6ਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਲਵਾਰ ਫੜੀ, ਦੁਸ਼ਟਾਂ ਨੂੰ ਸਾਧਿਆ। ਉਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਫਿਰ ਤੋਂ ਸ਼ਾਂਤਮਈ ਵਰਤ ਗਈ ਗੁਰੂ ਘਰ ਦੇ ਵਿੱਚ। ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਵੇਲੇ ਮੈਂ ਚੰਡੀ ਦਾ ਪਾਠ ਪੜਾਵਾਂਗਾ, ਮੇਰੇ ਜਿਹੜੇ ਸਿੱਖ ਨੇ ਉਹਨਾਂ ਦੇ ਨਾਵਾਂ ਦੇ ਪਿੱਛੇ ਸਿੰਘ ਸ਼ਬਦ ਜੁੜੇਗਾ, ਮੈਂ ਆਪਣੇ ਸਿੰਘਾਂ ਦੇ ਹੱਥਾਂ ਦੇ ਵਿੱਚ ਹਥਿਆਰ ਫੜਾ ਕੇ ਲੜਾਵਾਂਗਾ, ਚੰਡੀ ਦਾ ਪਾਠ ਪੜਾਵਾਂਗਾ, ਕਿਉਂਕਿ ਚੰਡੀ ਜਿਹੜੀ ਯੁੱਧ ਦੀ ਵਾਰਤਾ ਹੈ ਉਹਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ। ਲਗ ਚਿਰੀਅਨ ਤੇ ਬਾਜ ਤੁਰਾਵੋ, ਮਰਦ ਮਿਲਾਏ ਗਰਦ ਦਿਖ ਰਾਮੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਆਪਣੇ ਚਿੜੀਆਂ ਵਰਗੇ ਸਿੰਘਾਂ ਤੋਂ ਵੱਡੇ ਵੱਡੇ ਜਿਹੜੇ ਤੁਰਕ ਬਾਜ ਨੇ ਉਹਨਾਂ ਨੂੰ ਤੁੜਾ ਦਿਆਂਗਾ, ਉਹਨਾਂ ਨੂੰ ਮਰਵਾ ਦਿਆਂਗਾ। ਮਰਦ ਮਿਲਾਏ ਗਰਦ ਦਿਖਰਾਵੋ, ਜਿਹੜੇ ਆਪਣੇ ਆਪ ਨੂੰ ਮਰਦ ਕਹਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੇ ਸਿੰਘ ਸੂਰਮੇ ਗਰਦ ਦੇ ਵਿੱਚ ਮਿਲਾ ਦੇਣਗੇ, ਘੱਟੇ ਦੇ ਵਿੱਚ ਲਟਾ ਦੇਣਗੇ। ਖੰਡੇ ਕੀ ਪਾਹੁਲ ਜੋਲੇ, ਸਿੰਘ ਨਾਮ ਤਰਵਾਵੇ ਜੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਖੰਡੇ ਦੀ ਪਾਹੁਲ ਨੂੰ ਪਾਵ ਕੇ ਅੰਮ੍ਰਿਤ ਨੂੰ ਧਾਰਨ ਕਰੇਗਾ, ਅੰਮ੍ਰਿਤ ਨੂੰ ਛਕੇਗਾ, ਉਹਦੇ ਨਾਮ ਦੇ ਪਿੱਛੇ ਸਿੰਘ ਸ਼ਬਦ ਜੋੜਿਆ ਜਾਵੇਗਾ, ਜਿਸ ਦਾ ਭਾਵ ਹੋਵੇਗਾ ਸ਼ੇਰ ਸਰੂਪ। ਸੋ ਸ਼ਸਤਰਨ ਤੇ ਛੂਛ ਨ ਰਹੇ, ਬਹੁ ਅਭਿਆਸ ਨਿਤਾ ਪ੍ਰਤੀ ਗਹਿ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਹਥਿਆਰਾਂ ਦਾ ਮੈਂ ਧਾਰਨੀ ਬਣਾਵਾਂਗਾ। ਇਸ ਕਰਕੇ ਜਿਹੜਾ ਵੀ ਮੇਰਾ ਸਿੱਖ ਸਾਜਦਾ ਹੈ ਉਹਨੂੰ ਚਾਹੀਦਾ ਕਿ ਹਥਿਆਰ ਧਾਰੀ ਬਣੇ, ਹਥਿਆਰਾਂ ਤੋਂ ਵਿਹੂਣਾ ਨਾ ਰਹੇ ਤੇ ਨਿੱਤਾ ਪ੍ਰਤੀ ਹਥਿਆਰ ਚਲਾਉਣ ਦਾ ਅਭਿਆਸ ਕਰੇ। ਕੇਸਣ ਕੋ ਬਹੁ ਅਦਬ ਰਖੀ ਜੈ, ਮੇਰੀ ਸਿਰ ਪਰ ਛਾਪ ਲਖੀ ਜੈ। ਇਸ ਤੋਂ ਇਲਾਵਾ ਸਾਰੀ ਸੰਗਤ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਕਿ ਕੇਸਾਂ ਦੇ ਧਾਰਨੀ ਬਣੋ, ਕੇਸਾਂ ਦਾ ਜ਼ਿਆਦਾ ਤੋਂ ਜ਼ਿਆਦਾ ਅਦਬ ਸਤਿਕਾਰ ਰੱਖੋ। ਮਾਨੋ ਕਿ ਇਹ ਕੇਸ ਨਹੀਂ ਹਨ, ਇਹ ਸਿਰਫ ਵਾਲ ਹੀ ਨਹੀਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੇਸ ਮੇਰੀ ਇੱਕ ਮੋਹਰ ਹੈ, ਮੇਰਾ ਇੱਕ ਚਿੰਨ। ਪੁਣ ਡੱਲੇ ਸੁਣ ਹੁਕਮ ਬਖਾਨ, ਗਹਿ ਗਹਿ ਲਾਠੀ ਬਹੁ ਨਰ ਪਾਨਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਮੇਰੇ ਕੰਨਾਂ ਦੇ ਵਿੱਚ ਕਦੇ ਵੀ ਐਸੀ ਆਵਾਜ਼ ਨਹੀਂ ਪਵੇਗੀ ਕਿ ਸੂਬੇ ਨੇ ਸੰਗਤ ਨੂੰ ਲੁੱਟਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੱਜ ਤੋਂ ਬਾਅਦ ਮੇਰੇ ਕੰਨਾਂ ਦੇ ਵਿੱਚ ਐਸੀ ਆਵਾਜ਼ ਤੇ ਜ਼ਰੂਰ ਪੈ ਸਕਦੀ ਹੈ ਕਿ ਸੰਗਤ ਨੇ ਸੂਬੇ ਨੂੰ ਲੁੱਟਿਆ, ਪਰ ਕਦੇ ਐਸੀ ਆਵਾਜ਼ ਨਹੀਂ ਪਵੇਗੀ ਕਿ ਕਿਸੇ ਸੂਬੇ ਨੇ ਸੰਗਤ ਨੂੰ ਲੁੱਟਿਆ। ਪੁਣ ਡੱਲੇ ਸਨ ਹੁਕਮ ਬਖਾਨਾ, ਗਹਿ ਗਹਿ ਲਾਠੀ ਬਹੁ ਨਰ ਪਾਨਾ। ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਡੱਲੇ ਨੂੰ ਹੁਕਮ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਆਪਣੇ ਬਹੁਤੇ ਸਾਰੇ ਆਦਮੀਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੋਟੇ ਫੜਾ ਕੇ ਤੂੰ ਹੁਸ਼ਿਆਰ ਕਰ ਲੈ। ਹੇਤ ਛੀਨ ਬੇ ਸੰਗਤ ਜਾਵੋ, ਲੇਹੋ ਵਸਤ ਸੋ ਨਹੀਂ ਗਵਾਵੋ। ਸਤਿਗੁਰੂ ਜੀ ਡੱਲੇ ਨੂੰ ਕਹਿੰਦੇ ਨੇ ਕਿ ਤੇਰੇ ਨਾਲ ਬਹੁਤੇ ਆਦਮੀ ਨੇ, ਸਾਰੇ ਦੇ ਸਾਰੇ ਤੁਸੀਂ ਲਾਠੀਆਂ ਨੂੰ ਧਾਰਨ ਕਰੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੰਗਤ ਨੂੰ ਲੁੱਟਣ ਦੇ ਵਾਸਤੇ ਸੰਗਤ ਦੇ ਉੱਤੇ ਧਾਵਾ ਕਰ ਦੇਵੋ। ਲੇਹੋ ਵਸਤੂ ਸੋ ਨਹੀਂ ਗਵਾਵੋ, ਪਾਵ ਕੇ ਸਾਰੀਆਂ ਚੀਜ਼ਾਂ ਸੰਗਤ ਤੋਂ ਲੁੱਟਣੀਆਂ ਨੇ। ਅਬ ਸੰਗ ਰਾਮ ਕਰਨ ਸਿਖ ਰਾਮ, ਇਨ ਤੇ ਹੀ ਤੁਰਕਣ ਮਰਵਾਮ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸੰਗਤ ਨੂੰ ਮੈਂ ਸੰਗਰਾਮ ਸਿਖਾਵਾਂਗਾ, ਮੈਂ ਜੰਗ ਸਿਖਾਵਾਂਗਾ, ਤੇ ਜਿਹੜੇ ਜੰਗ ਸਿੱਖਣਗੇ ਉਹਨਾਂ ਤੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਤੁਰਕਾਂ ਨੂੰ ਮਰਵਾਵਾਂਗਾ। ਉਤ ਕਹਿ ਪਠਿਓ ਸੰਗਤਾਂ ਮਾਹੀ, ਇਹ ਬਿਰਾੜ ਹੁਕਮ ਮੈਂ ਨਹੀਂ। ਇੱਕ ਪਾਸੇ ਤੇ ਡੱਲੇ ਨੂੰ ਕਹਿ ਦਿੱਤਾ ਆਪਣੇ ਸਾਥੀਆਂ ਦੇ ਸਮੇਤ ਸੰਗਤ ਨੂੰ ਲੁੱਟੋ, ਧਾਵਾ ਕਰੋ। ਦੂਜੇ ਪਾਸੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਤ ਦੇ ਵੱਲ ਵੀ ਇਹ ਸੰਦੇਸ਼ਾ ਸਤਿਗੁਰਾਂ ਨੇ ਭੇਜ ਦਿੱਤਾ ਹੈ, ਇਹ ਬੈਰਾੜ ਹੁਕਮ ਮੈਂ ਨਾਹੀਂ, ਕਿ ਜਿਹੜੇ ਡੱਲੇ ਦੇ ਨਾਲ ਦੇ ਬੈਰਾੜ ਨੇ ਸਤਿਗੁਰਾਂ ਨੇ ਹੁਕਮ ਭੇਜਿਆ ਕਿ ਮੇਰੇ ਆਖੇ ਦੇ ਵਿੱਚ ਨਹੀਂ ਹਨ, ਮੇਰੇ ਹੁਕਮ ਦੇ ਵਿੱਚ ਨਹੀਂ ਚੱਲਦੇ। ਪਾਹੁਣ ਚਾਰੇ ਤੇਰੇ ਸਥਾਨ ਆਵੋ ਅਗਰ ਬਣੋ ਸਭ ਦਾਨਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਸੀਂ ਇੱਥੇ ਪ੍ਰਾਹੁਣੇ ਟਿਕੇ ਹੋਏ ਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਾਡੇ ਹੁਕਮ ਦੇ ਵਿੱਚ ਨਹੀਂ ਚੱਲਦੇ, ਇਸ ਕਰਕੇ ਇਹਨਾਂ ਨੂੰ ਸੋਧਣਾ ਪਵੇਗਾ। ਸੰਗਤਾਂ ਦੇ ਵੱਲ ਸੰਦੇਸ਼ਾ ਭੇਜਿਆ ਕਿ ਸਾਵਧਾਨ ਹੋ ਜਾਓ ਬੈਰਾੜਾਂ ਨੂੰ ਸੋਧਣ ਦੇ ਵਾਸਤੇ।
ਵਸਤੂ ਨਹੀਂ ਖੁਸਾਵਣ ਕਰੀਏ, ਪੁਰਸ਼ਾਰਥ ਆਪਣੋ ਮਰੀਏ।
ਸਤਿਗੁਰਾਂ ਨੇ ਸੰਦੇਸ਼ਾ ਭੇਜਿਆ ਕਿ ਕਿਸੇ ਵੀ ਪ੍ਰਕਾਰ ਦੀ ਤੁਹਾਡੀ ਜਿਹੜੀ ਵਸਤੂ ਹੈ ਉਹਨਾਂ ਦੇ ਵੱਲੋਂ ਲੁੱਟੀ ਨਹੀਂ ਜਾਣੀ ਚਾਹੀਦੀ, ਭਾਵ ਕਿ ਆਪਣੀਆਂ ਚੀਜ਼ਾਂ ਨੂੰ ਨਾ ਖੁਹਾਇਓ। ਪੁਰਸ਼ਾਰਥ ਆਪਣੇ ਮੈਂ ਧਰੀਏ, ਵੱਡਾ ਪਰਾਕਰਮ ਵੱਡਾ ਜਿਹੜਾ ਪੁਰਸ਼ਾਰਥ ਹੈ ਉਹ ਆਪਣੇ ਦੇ ਵਿੱਚ ਧਰ ਕੇ ਬੈਰਾੜਾਂ ਦਾ ਮੁਕਾਬਲਾ ਕਰੋ।
ਇਤ ਤੇ ਡੱਲਾ ਲੈ ਨਰ ਕਨੇ, ਉਤ ਸਚੇਤ ਕਸ ਕੱਟ ਸਿੱਖ ਬਣੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਧਰਲੇ ਪਾਸਿਓਂ ਡੱਲਾ ਆਪਣੇ ਬਹੁਤੇ ਸਾਰੇ ਆਦਮੀਆਂ ਨੂੰ ਲੈ ਕੇ ਅੱਗੇ ਵਧਿਆ ਤੇ ਦੂਜੀ ਤਰਫੋਂ ਸੁਚੇਤ ਹੋਏ ਨੇ ਸਾਰੇ ਦੇ ਸਾਰੇ ਸਿੱਖ ਕਮਰ ਕੱਸਿਆਂ ਨੂੰ ਲਾ ਕੇ।
ਪਾਇਓ ਪੇਰ ਦੋਹਾਂ ਦਿਸ਼ ਕੇਰਾ, ਪਾਰਿਓ ਰੌਣ ਇੱਕ ਬਾਰ ਬਡੇਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਤਰਫਾਂ ਦਾ ਭੀੜ ਬਹੁਤ ਜ਼ਿਆਦਾ ਮੱਚਿਆ ਹੈ, ਇੱਕੋ ਵਾਰੀ ਬਹੁਤ ਸ਼ੋਰ ਸ਼ਰਾਬਾ ਰੌਲਾ ਮੱਚਿਆ।
ਉੱਚੇ ਥਲ ਸਤ ਗੁਰ ਤਬ ਥੇਰੇ, ਦੇਖ ਦੇਖ ਬਿਕਸੈ ਮੁਦ ਪਰੇ।
ਇੱਕ ਉੱਚੀ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਾ ਕੇ ਬੈਠ ਗਏ ਨੇ ਤੇ ਜੋ ਇਹ ਯੁੱਧ ਹੋ ਰਿਹਾ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਖ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਰਹੇ ਨੇ।
ਇਹ ਖੋ ਸਤਿਓ ਨਹੀਂ ਖੁਸਾਵੇ, ਹੇਲਾ ਕਰ ਇੱਕ ਚੇਲਤ ਜਾਵੇ।
ਭਾਵ ਕੇ ਜਿਹੜੇ ਡੱਲੇ ਦੇ ਸਾਥੀ ਬੈਰਾੜ ਨੇ ਉਹ ਚੀਜ਼ਾਂ ਨੂੰ ਖੋਣ ਦਾ ਯਤਨ ਕਰਦੇ ਨੇ, ਪਰ ਜਿਹੜੇ ਅੱਗੋਂ ਸੰਗਤ ਦੇ ਸਿੱਖ ਨੇ ਉਹ ਨਹੀਂ ਖੋਣ ਦਿੰਦੇ। ਹੇਲ ਕਰਾਂ ਇੱਕ ਝੇਲਤ ਜਾਵੇ, ਇੱਕ ਹੱਲਾ ਕਰਦੇ ਨੇ ਤੇ ਦੂਜੇ ਪਾਸੇ ਮੰਨੋ ਕਿ ਜਿਹੜੇ ਸਿੰਘ ਨੇ ਉਹ ਹੱਲੇ ਨੂੰ ਚੱਲੀ ਜਾਂਦੇ ਨੇ, ਪਰ ਧਿਆਨ ਦੇਣ ਦੀ ਇਹ ਲੋੜ ਹੈ ਕਿ ਅਸਲ ਦੇ ਵਿੱਚ ਇਹ ਜੰਗ ਨਹੀਂ ਹੋ ਰਿਹਾ, ਇੱਕ ਮਨਸੂਈ ਢੰਗ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਜੰਗ ਕਰਵਾ ਰਹੇ ਨੇ, ਭਾਵ ਨਕਲੀ ਤਰੀਕੇ ਦੇ ਨਾਲ ਇਹ ਸਭ ਕੁਝ ਹੋ ਰਿਹਾ।
ਸ਼ਾਸਤਨ ਮਾਰੇ ਦੋਨੋ ਦਿਸ਼ਮੈ, ਬਲਕੋ ਕਰਤ ਪਿਰੇ ਆਪਸ ਮੈਂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਹਥਿਆਰ ਵੀ ਇੱਕ ਦੂਜੇ ਦੇ ਉੱਤੇ ਚਲਾਏ ਜਾ ਰਹੇ ਨੇ, ਪਰ ਇਹ ਬਚਾਅ ਕੀਤਾ ਜਾਂਦਾ ਹੈ ਕਿ ਹਥਿਆਰ ਦੇ ਨਾਲ ਕਿਸੇ ਦੇ ਸਰੀਰ ਨੂੰ ਕੱਟਿਆ ਨਾ ਜਾਵੇ।
ਬਲਕੋ ਕਰਤ ਪਿਰਤੇ ਆਪਸ ਮੈਂ,
ਬਲ ਦੇ ਨਾਲ ਤਾਕਤ ਦੇ ਨਾਲ ਆਪਸ ਦੇ ਵਿੱਚ ਦੋਵੇਂ ਧਿਰਾਂ ਲੜ ਰਹੀਆਂ ਨੇ।
ਤੇਰੇ ਨਿਕਟ ਤਿੰਨ ਗੁਰੂ ਸੁਣਾਵੇ, ਇਮ ਤੁਰ ਕਣ ਸੰਗ ਜੰਗ ਮਚਾਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜੇ ਸਿੱਖ ਸਤਿਗੁਰਾਂ ਦੇ ਲਾਗੇ ਬੈਠੇ ਨੇ ਉਹਨਾਂ ਨੂੰ ਸੁਣਾ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਦੇਖੋ ਖਾਲਸੇ ਸਿੰਘੋ, ਇਸ ਤਰ੍ਹਾਂ ਮੇਰੇ ਜਿਹੜੇ ਸਿੰਘ ਨੇ ਉਹ ਤੁਰਕਾਂ ਦੇ ਨਾਲ ਜੰਗ ਕਰਨ।
ਮਾਰਨ ਮਰਨ ਹਜ਼ਾਰਨ ਹੋਏ, ਰਾਜ ਲੇਹ ਸਿੰਘ ਬਣ ਸਭ ਕੋਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਮਰਨਾ ਵੀ ਹੋਵੇਗਾ ਮਾਰਨਾ ਵੀ ਹੋਵੇਗਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਰਨਾ ਮਾਰਨਾ ਹੋਵੇਗਾ, ਪਰ ਆਖਰਕਾਰ ਸਤਿਗੁਰਾਂ ਨੇ ਬਚਨ ਕੀਤਾ ਕਿ ਮੇਰੇ ਜਿਹੜੇ ਖਾਲਸੇ ਸਿੰਘ ਨੇ ਉਹ ਰਾਜ ਦੀ ਪ੍ਰਾਪਤੀ ਕਰਨਗੇ।
ਤਿਰਤ ਇਸੀ ਬਿਦ ਸੰਗਤ ਆਈ, ਗੁਰਪਦ ਕਮਲਣ ਸੀਸ ਚੁਕਾਈ।
ਬਹੁਤੀ ਦੇਰ ਇਸ ਤਰ੍ਹਾਂ ਦਾ ਜਿਹੜਾ ਭੇੜ ਸੀ ਉਹ ਹੁੰਦਾ ਰਿਹਾ, ਆਖਰਕਾਰ ਸੰਗਤ ਦੀ ਜਿੱਤ ਹੋਈ, ਸੰਗਤ ਦੀ ਵਿਜੈ ਹੋਈ, ਭਾਵ ਕਿ ਕਿਸੇ ਵੀ ਚੀਜ਼ ਨੂੰ ਬੈਰਾੜ ਖੋ ਨਾ ਸਕੇ। ਥੋੜੀ ਦੇਰ ਤੋਂ ਬਾਅਦ ਸੰਗਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੀ ਹੈ, ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸਿਰਾਂ ਨੂੰ ਨਿਵਾਇਆ।
ਆਸ਼ਵਾਸਨ ਕਰ ਬਹੁਰ ਬਖਾਨਾ, ਇਮ ਸ਼ਤਰਨ ਸਨ ਬਣ ਸਭ ਦਾਨਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਧੀਰੇ ਦੇ ਕੇ ਹੁਕਮ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਸਾਵਧਾਨੀ ਦੇ ਨਾਲ ਅੱਜ ਤੁਸੀਂ ਮਨਸੂਈ ਢੰਗ ਦੇ ਨਾਲ ਲੜੇ ਹੋ, ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਵੈਰੀ ਆਉਣ ਤੇ ਫਿਰ ਅਸਲੀ ਤਰੀਕੇ ਦੇ ਨਾਲ ਸਾਵਧਾਨ ਹੋ ਕੇ ਲੜਨਾ।
ਸ਼ਸਤਰਨ ਗੈ ਸੰਘਾਰਨ ਕਰੀਏ,
ਆਪਣਾ ਆਪ ਓ ਬਾਰਨ ਤਰੀਏ। ਸਤਿਗੁਰੂ ਜੀ ਕਹਿੰਦੇ ਕਿ ਜਦੋਂ ਵੀ ਕੋਈ ਵੈਰੀ ਆਵੇ ਤੇ ਉਹਨੂੰ ਸੰਘਾੜ ਦਿਓ, ਉਹਨੂੰ ਮਾਰ ਦਿਓ, ਤੇ ਆਪਣੇ ਆਪ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਚਾ ਕਰਿਓ। ਪੁਣ ਸਤਿਗੁਰ ਕਰਵਾਏ ਕਰਾਹੂ, ਇੱਕ ਦਿਸ਼ ਸਭ ਤਰਵਾਇਓ ਤਾਹੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤਾ ਸਾਰਾ ਹੁਕਮ ਕਰਕੇ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ। ਇੱਕ ਪਾਸੇ ਸਤਿਗੁਰਾਂ ਨੇ ਉਸ ਕੜਾਹ ਪ੍ਰਸ਼ਾਦ ਨੂੰ ਰੱਖ ਦਿੱਤਾ। ਹੁਕਮ ਕਰਿਓ ਲੂਟੋ ਸਭ ਜਾਈ, ਸੁਣ ਕਰ ਪਰਿਓ ਖਾਲਸਾ ਤਾਈ। ਬਹੁਤੇ ਸਾਰੇ ਕੜਾਹ ਪ੍ਰਸ਼ਾਦ ਨੂੰ ਲਿਆ ਕੇ ਰੱਖ ਦਿੱਤਾ। ਇੱਕੋ ਦਮ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਕੜਾਹ ਪ੍ਰਸ਼ਾਦ ਨੂੰ ਲੁੱਟਿਆ ਜਾਵੇ। ਉਸੇ ਵੇਲੇ ਖਾਲਸੇ ਸਿੰਘ ਦੌੜ ਕੇ ਪਏ। ਬਲਕੋ ਕਰੈ ਧਕੇਲਣ ਤਬੈ, ਅਦਕ ਤੇ ਹਾਵਲ ਲੂਟਤ ਸਭੈ। ਭਾਵ ਕੇ ਬਲ ਦੇ ਨਾਲ, ਜ਼ੋਰ ਦੇ ਨਾਲ ਇੱਕ ਦੂਜੇ ਨੂੰ ਧੱਕੇ ਮਾਰ ਮਾਰ ਕੇ ਉਸ ਕੜਾਹ ਪ੍ਰਸ਼ਾਦ ਨੂੰ ਲੁੱਟੀ ਜਾ ਰਹੇ ਨੇ। ਅਦਕ ਤੇ ਹਾਵਲ ਲੁੱਟਿਓ ਸਭੈ, ਭਾਵ ਕੇ ਜਿਸ ਤਰ੍ਹਾਂ ਹੋਰ ਕਿਸੇ ਚੀਜ਼ ਦੀ ਲੁੱਟ ਮਚਾਈ ਜਾਂਦੀ ਹੈ, ਇਸੇ ਤਰ੍ਹਾਂ ਕੜਾਹ ਪ੍ਰਸ਼ਾਦ ਦੀ ਲੁੱਟ ਕੀਤੀ। ਫੇਰ ਕਰਾਇਓ ਫੇਰ ਲੁਟਾਇਓ, ਕਿਤ ਕਰਹਿ ਥਿਰ ਹਾਥ ਨਾ ਲਾਇਓ। ਜਦੋਂ ਸਾਰਾ ਕੜਾਹ ਪ੍ਰਸ਼ਾਦ ਮੁੱਕ ਗਿਆ, ਸਤਿਗੁਰਾਂ ਨੇ ਦੁਬਾਰਾ ਫੇਰ ਕੜਾਹ ਪ੍ਰਸ਼ਾਦ ਤਿਆਰ ਕਰਵਾ ਕੇ ਉਥੇ ਰੱਖਿਆ। ਫੇਰ ਹੁਕਮ ਕੀਤਾ ਕਿ ਕੜਾਹ ਨੂੰ ਲੁੱਟਿਆ ਜਾਵੇ। ਫੇਰ ਲੁੱਟ ਮੱਚੀ, ਕਿਤ ਕਰਹਿ ਥਿਰ ਹਾਥ ਨਾ ਲਾਇਓ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕੁਝ ਐਸੇ ਸਿੰਘ ਸਨ ਜਿਨ੍ਹਾਂ ਨੇ ਕੜਾਹ ਪ੍ਰਸ਼ਾਦ ਨੂੰ ਹੱਥ ਤੱਕ ਵੀ ਨਾ ਛੁਹਾਇਆ। ਭਾਵ ਕਿ ਜੇਕਰ ਪਹਿਲੀ ਵਾਰੀ ਆਖਿਆ ਉਹ ਤਾਂ ਵੀ ਨਾ ਗਏ ਲੁੱਟਣ ਦੇ ਵਾਸਤੇ, ਤੇ ਜੇਕਰ ਦੂਜੀ ਵਾਰੀ ਹੁਕਮ ਕੀਤਾ ਤੇ ਤਾਂ ਵੀ ਨਾ ਗਏ ਲੁੱਟਣ ਦੇ ਵਾਸਤੇ, ਉਹ ਚੁੱਪ ਕਰਕੇ ਆਰਾਮ ਦੇ ਨਾਲ ਬੈਠੇ ਰਹੇ। ਸਿਰੀ ਮੁਖ ਬੂਜੋ ਲੁੱਟਿਓ ਨਾ ਕੈਸੇ, ਹਮਰੇ ਨਿਕਟ ਰਹੇ ਤੁਮ ਵੈਸੇ। ਜਿਨ੍ਹਾਂ ਨੇ ਕੜਾਹ ਪ੍ਰਸ਼ਾਦ ਨੂੰ ਨਹੀਂ ਸੀ ਲੁੱਟਿਆ, ਉਹਨਾਂ ਸਿੱਖਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਕਿਉਂ ਨਹੀਂ ਜਾ ਕੇ ਲੁੱਟਿਆ, ਕਿਉਂ ਨਹੀਂ ਖਾਧਾ ਕੜਾਹ ਪ੍ਰਸ਼ਾਦ ਨੂੰ? ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਤੇ ਦੋਵੇਂ ਵਾਰੀ ਮੇਰੇ ਲਾਗੇ ਹੀ ਬੈਠੇ ਰਹੇ। ਹਾਥ ਜੋਰ ਤਿੰਨ ਬਿਨੈ ਬਖਾਨੀ, ਬਾਂਟੇ ਤੇ ਜੋ ਪ੍ਰਾਪਤ ਪਾਨੀ। ਹੱਥ ਜੋੜ ਕੇ ਉਹਨਾਂ ਸਿੰਘਾਂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ, ਜੇਕਰ ਕੜਾਹ ਪ੍ਰਸ਼ਾਦ ਨੂੰ ਵੰਡਿਆ ਜਾਂਦਾ ਹੋਵੇ ਤੇ ਸੱਚੇ ਪਾਤਸ਼ਾਹ ਜੀ, ਫੇਰ ਇਹ ਅਸੀਂ ਉਸ ਕੜਾਹ ਪ੍ਰਸ਼ਾਦ ਨੂੰ ਛਕੀਏ। ਪਰ ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ ਦੀ ਲੁੱਟ ਇਹਨਾਂ ਬਾਕੀ ਦੇ ਸਿੰਘਾਂ ਨੇ ਮਚਾਈ ਹੈ, ਸਾਡਾ ਤੇ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ। ਭਾਵ ਕੇ ਕੜਾਹ ਪ੍ਰਸ਼ਾਦ ਜੋ ਸਾਨੂੰ ਮਿਲੇ ਅਸੀਂ ਉਹਨੂੰ ਛਕਦੇ ਹਾਂ, ਇਸ ਤਰ੍ਹਾਂ ਦੀ ਲੁੱਟ ਦੇ ਨਾਲ ਨਹੀਂ ਛਕਦੇ। ਸੋ ਹਮ ਖੈ ਲੋਭ ਨ ਤਾਰ, ਸੁਣ ਸ੍ਰੀ ਮੁਖ ਤੇ ਗੁਰੂ ਉਚਾਰੇ। ਉਹਨਾਂ ਸਿੰਘਾਂ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਸੰਗਤ ਦੇ ਵਿੱਚ ਜੇਕਰ ਕੜਾਹ ਪ੍ਰਸ਼ਾਦ ਵੰਡਿਆ ਜਾ ਰਿਹਾ ਹੋਵੇ ਤੇ ਜਿੰਨਾ ਵਰਤਾਰਾ ਮਿਲੇ ਉਸ ਨੂੰ ਸੱਚੇ ਪਾਤਸ਼ਾਹ ਜੀ ਅਸੀਂ ਛਕਦੇ ਹਾਂ, ਕਿਸੇ ਪ੍ਰਕਾਰ ਦੇ ਲੋਭ ਨੂੰ ਧਾਰਨ ਨਹੀਂ ਕਰਦੇ, ਇਸ ਕਰਕੇ ਸੱਚੇ ਪਾਤਸ਼ਾਹ ਜੀ ਲੁੱਟ ਮਚਾਈ ਹੈ, ਲੁੱਟ ਦੇ ਨਾਲ ਅਸੀਂ ਕੜਾਹ ਪ੍ਰਸ਼ਾਦ ਨਹੀਂ ਛਕਿਆ। ਸੱਚੇ ਪਾਤਸ਼ਾਹ ਜੀ, ਜੋ ਵਰਤਾਰਾ ਸੰਗਤ ਦੇ ਵਿੱਚ ਮਿਲੇ ਸਾਨੂੰ ਤੇ ਉਹ ਹੀ ਚੰਗਾ ਲੱਗਦਾ ਹੈ, ਉਹਨੂੰ ਹੀ ਛਕਦੇ। ਸੁਣ ਸ੍ਰੀ ਮੁਖ ਤੇ ਗੁਰੂ ਉਚਾਰੈ, ਜਦੋਂ ਉਹਨਾਂ ਨੇ ਐਸੀ ਬੇਨਤੀ ਕੀਤੀ ਤੇ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਹਿੰਦੇ ਨੇ ਧੰਨ ਖਾਲਸਾ ਹੋਇ ਬਿਦ ਦੋਏ, ਸਤ ਸੰਤੋਖੀ ਵੀ ਬਹੁ ਹੋਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਧੰਨ ਹੈ ਖਾਲਸਾ ਜਿਹੜਾ ਕਿ ਸੰਤੋਖੀ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰਾ ਖਾਲਸਾ ਦੋ ਪ੍ਰਕਾਰ ਦਾ ਹੋਵੇਗਾ, ਭਾਵ ਕੇ ਲੁਟੇਰੇ ਵੀ ਹੋਣਗੇ ਤੇ ਸਤ ਤੇ ਸੰਤੋਖ ਦੇ ਧਾਰਨ ਕਰਨ ਵਾਲੇ ਵੀ ਸਿੰਘ ਹੋਣਗੇ।
ਬਹੁਤ ਲੁਟੇਰੇ ਪੀ ਵਿੱਚ ਬਣੇ, ਥਿਰ ਅਨਕ ਪੀ ਸਿੱਖੀ ਸਨ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਹੁਤੇ ਸਾਰੇ ਜਿਹੜੇ ਲੁਟੇਰੇ ਨੇ ਉਹ ਵੀ ਸਿੰਘ ਬਣ ਜਾਣਗੇ। ਪਰ ਦੂਜੇ ਪਾਸੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ ਕਿ ਬਹੁਤੇ ਸਾਰੇ ਸਤ ਤੇ ਸੰਤੋਖ ਦੇ ਧਾਰਨੀ ਵੀ ਸਿੰਘ ਹੋਣਗੇ।
ਪੁਣੇ ਅਮਰਤ ਕੋ ਕਰੈ ਕਰਾਹੇ, ਦੇਤ ਪ੍ਰਵਾਹ ਸਰੋਵਰ ਮਾਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਵੀ ਕੌਤਕ ਕੀਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਅੰਮ੍ਰਿਤ ਤਿਆਰ ਕਰਵਾ ਕਰਵਾ ਕੇ ਇੱਕ ਬਹੁਤ ਵੱਡਾ ਕੜਾਹਾ ਅੰਮ੍ਰਿਤ ਦਾ ਭਰਵਾ ਲਿਆ ਤੇ ਫਿਰ ਉਸ ਭਰੇ ਹੋਏ ਵੱਡੇ ਸਾਰੇ ਕੜਾਹੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਤਲਾਬ ਦੇ ਵਿੱਚ ਇੱਕ ਛੱਪੜ ਦੇ ਵਿੱਚ ਡੋਲ ਦਿੱਤਾ। ਤਬ ਸਿੰਘਣ ਕਰ ਜੋਰ ਸਬੂਜੇ, ਪ੍ਰਭ ਜੀ ਕਾਰਨ ਕੌਣ ਅਰੂਜੈ। ਜਦੋਂ ਸਾਰੇ ਦਾ ਸਾਰਾ ਅੰਮ੍ਰਿਤ ਤਿਆਰ ਕਰਵਾ ਕੇ ਟੋਬੇ ਦੇ ਵਿੱਚ ਛੱਪੜ ਦੇ ਵਿੱਚ ਡੋਲ ਦਿੱਤਾ, ਸਿੰਘਾਂ ਨੇ ਹੱਥ ਜੋੜ ਕੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ, ਇਹ ਤੁਸੀਂ ਕਿਸ ਤਰ੍ਹਾਂ ਦਾ ਕਾਰਜ ਕੀਤਾ ਹੈ? ਨਿਤ ਪ੍ਰਤੀ ਅੰਮ੍ਰਿਤ ਕਰ ਕਰ ਗੇਰੋ, ਕਾਰਨ ਕੌਣ ਆਪਣੇ ਹੇਰੋ। ਸੱਚੇ ਪਾਤਸ਼ਾਹ ਜੀ, ਸਵੇਰ ਤੋਂ ਲੱਗੇ ਹੋ, ਬਹੁਤਾ ਸਾਰਾ ਅੰਮ੍ਰਿਤ ਤਿਆਰ ਕਰਵਾਇਆ ਹੈ ਤੇ ਸੱਚੇ ਪਾਤਸ਼ਾਹ ਜੀ, ਫਿਰ ਸਾਰੇ ਦੇ ਸਾਰੇ ਅੰਮ੍ਰਿਤ ਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਛੱਪੜ ਦੇ ਵਿੱਚ ਡੋਲ ਦਿੱਤਾ ਹੈ, ਕਾਰਨ ਕੌਣ ਆਪਣੇ ਹੇਰੋ। ਸੱਚੇ ਪਾਤਸ਼ਾਹ ਜੀ, ਅੰਮ੍ਰਿਤ ਨੂੰ ਇਸ ਤਰੀਕੇ ਦੇ ਨਾਲ ਡੋਲਣ ਦਾ ਕੀ ਕਾਰਨ ਹੈ? ਤਬ ਸਤ ਗੁਰ ਸਭ ਸਾਥ ਬਖਾਨੀ, ਇਹਾ ਖਾਲਸਾ ਸੁਮਣ ਵਾਨੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਆਖਿਆ, ਇਹਾ ਖਾਲਸਾ ਸੁਮਣ ਵਾਨੀ, ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਾਣੀ ਦੇ ਸੋਮੇ ਦੇ ਵਾਂਗ ਖਾਲਸਾ ਪ੍ਰਗਟ ਹੋ ਕੇ ਵਸੇਗਾ, ਥੋੜੇ ਚਿਰ ਬਾਅਦ ਹੀ ਸਤਿਗੁਰੂ ਜੀ ਕਹਿੰਦੇ ਨੇ ਐਸਾ ਹੋਵੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਪਾਣੀ ਦਾ ਸੋਮਾ ਫੁੱਟਦਾ ਹੈ, ਇਸੇ ਤਰ੍ਹਾਂ ਖਾਲਸੇ ਸਿੰਘ ਇੱਥੇ ਪ੍ਰਗਟ ਹੋਣਗੇ। ਸੰਪਾਦਕ ਜੀ ਲਿਖਦੇ ਨੇ ਕਿ ਥੋੜੇ ਚਿਰ ਦੇ ਬਾਅਦ ਹੀ ਮਾਲਵਾ ਸਾਰਾ ਦਾ ਸਾਰਾ ਲਗਭਗ ਸਿੰਘ ਸਜ ਗਿਆ ਸੀ ਇਸ ਕੌਤਕ ਤੋਂ ਬਾਅਦ ਦੇ ਵਿੱਚ। ਉਪਜੈ ਪੁੰਜ ਸਿੰਘ ਸਥਾਈ, ਪੁਨ ਬਹੁ ਲਿਖਣਾ ਕੜੈ ਗੋਸਾਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਹੁਤ ਵੱਡੇ ਵੱਡੇ ਜਿਹੜੇ ਸਿੰਘ ਨੇ ਇਸ ਜਗ੍ਹਾ ਦੇ ਉੱਤੇ ਪੈਦਾ ਹੋਣਗੇ। ਇਸ ਤਰ੍ਹਾਂ ਦਾ ਕੌਤਕ ਕਰਨ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਸਾਰੇ ਕਾਨੇ ਮੰਗਵਾਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤੀਆਂ ਸਾਰੀਆਂ ਕਾਨਿਆਂ ਦੀਆਂ ਕਲਮਾਂ ਕਢਵਾਈਆਂ। ਕਰ ਕਰ ਧਰੈ ਤਿਆਰ ਬਹੁ ਬਾਰੀ, ਬੂਝੇ ਤੇ ਸਿਰ ਪ੍ਰਭੂ ਉਚਾਰੀ। ਬਹੁਤੀਆਂ ਸਾਰੀਆਂ ਕਲਮਾਂ ਕੱਢ ਕੇ ਉਹ ਵੀ ਛੱਪੜ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਟਵਾ ਦਿੱਤੀਆਂ। ਹੋਏ ਦਮ ਦਮਾ ਗੁਰ ਕੀ ਕਾਸ਼ੀ, ਲੇਖਕ ਬਣ ਪੜੈ ਸਿੱਖ ਰਾਸੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਅੰਮ੍ਰਿਤ ਛੱਪੜ ਦੇ ਵਿੱਚ ਡੋਲ ਦਿੱਤਾ ਹੈ, ਉਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜੀਆਂ ਕਲਮਾਂ ਸੀ ਕੱਢ ਕੇ ਉਹ ਵੀ ਬਹੁਤੀਆਂ ਸਾਰੀਆਂ ਉਸੇ ਹੀ ਛੱਪੜ ਦੇ ਵਿੱਚ ਸੁੱਟ ਦਿੱਤੀਆਂ ਤੇ ਬਚਨ ਕੀਤਾ, ਹੋਏ ਦਮਦਮਾ ਗੁਰ ਕੀ ਕਾਸ਼ੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜੋ ਦਮਦਮਾ ਹੈ, ਇਹ ਮਾਨੋ ਕਿ ਗੁਰੂ ਦੀ ਕਾਸ਼ੀ ਹੈ। ਲੇਖਕ ਬਣੈ ਪੜੈ ਸਿੱਖ ਰਾਸੀ, ਇੱਥੋਂ ਦੇ ਜਿਹੜੇ ਸਿੱਖ ਬਹੁਤੇ ਸਾਰੇ ਲੇਖਕ ਬਣਨਗੇ, ਵੱਡੇ ਵੱਡੇ ਗਿਆਤਾ ਬਣਨਗੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਾਸ਼ੀ ਦਾ ਪ੍ਰਮਾਣ ਦਿੱਤਾ ਹੈ, ਕਿਉਂਕਿ ਆਮ ਤੌਰ ਦੇ ਉੱਤੇ ਜੋ ਕਾਸ਼ੀ ਹੈ ਉਹਨੂੰ ਵਿਦਿਆ ਦਾ ਘਰ ਮੰਨਿਆ ਜਾਂਦਾ ਹੈ। ਪੁਰਾਤਨ ਸਮੇਂ ਤੋਂ ਲੈ ਕੇ ਕਾਸ਼ੀ ਤੋਂ ਜਾ ਕੇ ਲੋਕ ਵਿਦਿਆ ਪ੍ਰਾਪਤ ਕਰਿਆ ਕਰਦੇ ਸਨ। ਅੱਜ ਕੱਲ ਵੀ ਐਸਾ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੇ ਜਿਹੜੇ ਸਟੂਡੈਂਟ ਨੇ, ਜਿਹੜੇ ਵਿਦਿਆਰਥੀ ਨੇ, ਉਹ ਕਾਸ਼ੀ ਜਾ ਕੇ ਪੜ੍ਹਾਈ ਕਰਦੇ ਨੇ, ਭਾਵ ਕਿ ਕਾਸ਼ੀ ਨੂੰ ਬਹੁਤ ਵੱਡਾ ਵਿਦਿਆ ਦਾ ਘਰ ਮੰਨਿਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜੋ ਦਮਦਮਾ ਹੈ, ਇਹ ਮਾਨੋ ਕਿ ਗੁਰੂ ਦੀ ਕਾਸ਼ੀ ਹੈ। ਇੱਥੇ ਲੇਖਕ ਬਹੁਤ ਬਣਨਗੇ, ਬੜੇ ਸਿੱਖ ਪੜਨਗੇ, ਲਿਖਣਗੇ, ਵੱਡੇ ਗਿਆਨਵਾਨ ਬਣਨਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ। ਹੁਣ ਜਿਹੜਾ ਦਮਦਮਾ ਹੈ, ਦਮਦਮਾ ਤੇ ਬਹੁਤ ਜਗ੍ਹਾ ਨੂੰ ਆਖਿਆ ਜਾਂਦਾ ਹੈ, ਪਰ ਜਿਹੜਾ ਸਾਬੋ ਕੀ ਤਲਵੰਡੀ ਦੇ ਵਿੱਚ ਦਮਦਮਾ ਹੈ, ਉਹਦੇ ਬਾਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ। ਗੁਰ ਬਿਲਾਸ ਦਸਵੀਂ ਦੇ ਵਿੱਚ ਇਸ ਤਰੀਕੇ ਦੇ ਨਾਲ ਲਿਖਿਆ ਹੈ ਕਿ ਸਤਿਗੁਰਾਂ ਨੇ ਐਸੇ ਬਚਨ ਕੀਤੇ, ਉੱਥੇ ਲਿਖਿਆ ਹੋਇਆ, ਇਹ ਹੈ ਪ੍ਰਗਟ ਹਮਾਰੀ ਕਾਸ਼ੀ, ਪੜ ਹੈ ਇਹਾਂ ਟੋਰ ਮਤ ਰਾਸੀ, ਲੇਖਕ ਗੁਣੀ ਕਵਿੰਦ ਗਿਆਨੀ, ਬੁੱਧ ਸਿੰਧ ਹੋਇਆ ਹੈ ਇਤ ਆਨੀ। ਸਤਿਗੁਰਾਂ ਨੇ ਐਸੇ ਬਚਨ ਕੀਤੇ। ਇਸ ਤੋਂ ਇਲਾਵਾ ਸਤਿਗੁਰਾਂ ਨੇ ਆਖਿਆ, ਤਿਨਕੇ ਕਾਰਨ ਕਲਮ ਗੜ, ਦੇਤ ਪ੍ਰਗਟ ਹਮ ਡਾਰ, ਸਿੱਖ ਸਖਾ ਇਤ ਪੜੇਗੇ ਹਮਰੇ ਕਈ ਹਜ਼ਾਰ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ। ਇਹ ਬਚਨ ਗੁਰ ਬਿਲਾਸ ਦੇ ਵਿੱਚ ਲਿਖੇ ਹੋਏ ਨੇ। ਇਸ ਤੋਂ ਇਲਾਵਾ ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀਏ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ। ਜਿਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਬਿਆਨ ਕੀਤਾ, ਉਹ ਮੈਂ ਸਤ ਸੰਗਤ ਦੇ ਸਨਮੁਖ ਅਰਜ ਕਰਦਾ।
ਇੱਕ ਦਿਨ ਅੰਮ੍ਰਿਤ ਬਣਵਾ ਕਰਕੇ ਵਿੱਚ ਟੋਬੇ ਦੇ ਸਾਰਾ ਸੁਟਾਇਆ, ਗੁਰ ਜੀ ਸਿੱਖਾਂ ਪੁੱਛਿਆ ਜਦੋਂ ਸਬੱਬ ਇਹਦਾ, ਫੋਲ ਵਿੱਚ ਦੀਵਾਨ ਸੁਣਾਇਆ, ਗੁਰ ਜੀ ਇਹ ਅੱਜ ਤੋਂ ਗੁਰਾਂ ਦੀ ਹੋਈ ਕਾਂਸ਼ੀ, ਇਹ ਟੋਬੇ ਨੂੰ ਵਰ ਦਿਵਾਇਆ, ਗੁਰ ਜੀ ਫੇਰ ਕਲਮਾ ਘੜ ਕੇ ਕਾਨੇ ਦੀਆਂ ਟੋਬੇ ਵਿੱਚ ਸੁਟਾਣ ਠਹਿਰਾਇਆ, ਗੁਰ ਜੀ ਲਿਖਣ ਸਾਰੇ ਇਸ ਥਾਂ ਦਾ ਨਾਂ ਹੋਇਆ, ਇਉਂ ਸਿੱਖਾਂ ਤਾਈ ਫੁਰਮਾਇਆ, ਗੁਰ ਜੀ ਇੱਥੇ ਪੜੇ ਜੋ ਆਣ ਕਰਤਾਰ ਸਿੰਘਾ, ਵਿਦਵਾਨ ਹੋ ਜਾਏ ਅਲਾਇਆ, ਗੁਰ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿਹੜਾ ਵੀ ਇੱਥੇ ਆਣ ਕੇ ਪੜੇਗਾ ਉਹ ਬਹੁਤ ਵੱਡਾ ਵਿਦਵਾਨ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਜਗ੍ਹਾ ਦਾ ਨਾਮ ਕਾਂਸ਼ੀ ਹੈ, ਭਾਵ ਕੇ ਕਾਂਸ਼ੀ ਦੀ ਬਰਾਬਰੀ ਦੀ ਇਹ ਜਗ੍ਹਾ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਮਾਂ ਪਾ ਕੇ ਉਹ ਜਗ੍ਹਾ ਇੰਨੀ ਜ਼ਿਆਦਾ ਪ੍ਰਸਿੱਧ ਹੋਈ, ਉੱਥੇ ਗੁਰਦੁਆਰਾ ਵੀ ਬਣਿਆ ਜਿਸ ਗੁਰਦੁਆਰੇ ਨੂੰ ਆਖਿਆ ਜਾਂਦਾ ਹੈ ਲਿਖਣ ਸਰ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕੌਤਕ ਕਰਕੇ ਵਿਖਾਇਆ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਜਿੱਥੇ-ਜਿੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸੇ ਪ੍ਰਕਾਰ ਦਾ ਚੋਜ ਕੀਤਾ, ਕੋਈ ਕੌਤਕ ਕੀਤਾ, ਉੱਥੇ ਬਹੁਤ ਪੂਜਨੇ ਯੋਗ ਗੁਰਦੁਆਰੇ ਬਣ ਗਏ, ਉਹ ਜਗ੍ਹਾ ਪੂਜਣ ਦੇ ਲਾਇਕ ਹੋ ਗਈਆਂ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਨੂੰ ਪਾਇਆ।
ਵਾਹ ਸਤਿਗੁਰੂ ਇਹ ਪ੍ਰਤਾਪ ਤੁਹਾਡਾ, ਜਿੱਥੇ ਤੁਸਾਂ ਨੇ ਚਰਨ ਟਿਕਾਏ, ਗੁਰ ਜੀ ਸਭ ਪੂਜਨੇ ਯੋਗ ਉਹ ਥਾਂ ਹੋਏ, ਜਗ ਵਿੱਚ ਰਹੇ ਜਸ ਪਾਏ, ਗੁਰ ਜੀ ਚਾੜ ਸਾਹਿਬ ਜੀ ਚਾੜਾਂ ਤੋਂ ਹੋ ਗਏ, ਪਲਾ ਸਾਹਿਬ ਢੱਕ ਅਖਵਾਏ, ਗੁਰ ਜੀ ਕਰ ਬੇਰੀਆਂ ਨੂੰ ਬੇਰ ਸਾਹਿਬ ਦਿੱਤਾ, ਨੀਚ ਊਚ ਕਰਕੇ ਦਿਖਲਾਏ, ਗੁਰ ਜੀ ਟਾਲੀਆਣੇ ਸਾਹਿਬ ਹੋਏ ਟਾਲੀਆਂ ਤੋਂ, ਗੁਰੂ ਸਰ ਟੋਬੇ ਚੁਲਾਏ, ਗੁਰ ਜੀ ਕਾਈਆਂ ਵਸਦਿਆਂ ਰਾਜ ਪ੍ਰਤਾਪ ਦੇ ਕੇ, ਰਾਜੇ ਕਰ ਸਿਰ ਛਤਰ ਚੁਲਾਏ, ਗੁਰ ਜੀ ਕਰ ਨੀਚਾਂ ਨੂੰ ਛਤਰੀ ਬੀਰ ਯੋਧੇ, ਜਗ ਵਿੱਚ ਸਰਦਾਰ ਕਰਾਏ, ਗੁਰ ਜੀ ਤੁਹਾਡੇ ਜੈਸੇ ਤੁਸੀਂ ਕਰਤਾਰ ਸਿੰਘਾ, ਭਾਵੇਂ ਸੈ ਅਵਤਾਰ ਕਹਾਏ, ਗੁਰ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਦਾ ਬਿਆਨ ਕਰਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੁਹਾਡੇ ਵਰਗੇ ਤੁਸੀਂ ਹੀ ਸੀ, ਭਾਵ ਕੇ ਸੱਚੇ ਪਾਤਸ਼ਾਹ ਜੀ ਜਿੱਥੇ ਜਿੱਥੇ ਤੁਸੀਂ ਚਰਨ ਪਾਏ ਉਹ ਜਗ੍ਹਾ ਪੂਜਨੇ ਲਾਇਕ ਹੋ ਗਈਆਂ, ਭਾਵ ਕੇ ਜਿਹੜੇ ਝਾੜ ਸੀ ਉਹਨਾਂ ਤੋਂ ਝਾੜ ਸਾਹਿਬ ਉਹਨਾਂ ਨੂੰ ਆਖਿਆ ਜਾਣ ਲੱਗਾ, ਸੱਚੇ ਪਾਤਸ਼ਾਹ ਜੀ ਜਿੱਥੇ ਬੇਰੀਆਂ ਸਨ ਉਹਨਾਂ ਨੂੰ ਬੇਰ ਸਾਹਿਬ ਆਖਿਆ ਜਾਣ ਲੱਗਾ, ਇਸ ਤਰ੍ਹਾਂ ਦੀ ਤੁਸੀਂ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ, ਟਾਲੀਆਂ ਦੀ ਜਗ੍ਹਾ ਦੇ ਉੱਤੇ ਟਾਲੀਆਣੇ ਸਾਹਿਬ ਗੁਰਦੁਆਰੇ ਤੁਹਾਡੀ ਕਿਰਪਾ ਦੇ ਨਾਲ ਬਣ ਗਏ। ਇਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤੀ ਸਾਰੀ ਕਿਰਪਾ ਕੀਤੀ, ਸਤਿਗੁਰਾਂ ਨੇ ਇਹ ਕੌਤਕ ਕੀਤਾ ਕਿ ਅੰਮ੍ਰਿਤ ਨੂੰ ਛੱਪੜ ਦੇ ਵਿੱਚ ਡੋਲਿਆ, ਨਾਲੇ ਕਲਮਾ ਘੜ ਕੇ ਉਸੇ ਹੀ ਛੱਪੜ ਦੇ ਵਿੱਚ ਸੁੱਟ ਦਿੱਤੀਆਂ, ਤੇ ਸਤਿਗੁਰਾਂ ਨੇ ਆਖਿਆ ਮਾਨੋ ਕਿ ਦਮਦਮਾ ਨਹੀਂ ਹੈ, ਇਹ ਗੁਰੂ ਦੀ ਕਾਂਸ਼ੀ ਹੈ, ਇੱਥੇ ਜਿਹੜਾ ਵੀ ਪੈਦਾ ਹੋਵੇਗਾ ਉਹ ਬਹੁਤ ਵੱਡਾ ਵਿਦਵਾਨ ਬਣੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਕੌਤਕ ਸਿੰਘਾਂ ਨੂੰ ਕਰਕੇ ਵਿਖਾਇਆ ਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਉਸ ਜਗ੍ਹਾ ਦਾ ਨਾਮ ਇਸ ਵੇਲੇ ਲਿਖਣ ਸਰ ਕਰਕੇ ਮਸ਼ਹੂਰ ਹੈ, ਭਾਵ ਕੇ ਜਿਹੜਾ ਛੱਪੜ ਸੀ ਉਹ ਤੇ ਸਮਾਂ ਪਾ ਕੇ ਸਰੋਵਰ ਬਣ ਗਿਆ। ਇਸੇ ਤਰੀਕੇ ਦੇ ਨਾਲ ਓਹਦੀ ਬਹੁਤ ਵੱਡੀ ਮਹਿਮਾ ਪਸਰ ਗਈ ਕਿ ਉਸ ਨੂੰ ਲਿਖਣ ਸਰ ਨਾਂ ਦਿੱਤਾ ਗਿਆ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ। ਪਰ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਕੌਤਕ ਕੀਤਾ ਉਸ ਵੇਲੇ ਕਿਸੇ ਪ੍ਰਕਾਰ ਦਾ ਐਸਾ ਕੁਝ ਨਹੀਂ ਸੀ, ਭਾਵ ਕਿ ਸਤਿਗੁਰਾਂ ਨੇ ਭਵਿੱਖ ਦੇ ਵਿੱਚ ਜੋ ਹੋਣ ਵਾਲਾ ਸੀ ਉਹਦੇ ਬਾਰੇ ਹੀ ਬਿਆਨ ਕੀਤਾ ਸੀ। ਇਸ ਤਰੀਕੇ ਦੇ ਨਾਲ ਸਾਖੀ ਵਾਪਰੀ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ।